ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਜੂਨ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਅਤੇ ਖਾਲਕ। ਸੁਨਹਿਰੀ ਮਤਨ: ਯੂਹੰਨਾ। ਸਾਰੀਆਂ ਸ਼ੈਵਾਂ ਉਹਦੇ ਪਾਰੋਂ ਪੈਦਾ ਹੋਈਆਂ, ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਜਵਾਬੀ ਪੜ੍ਹਾਈ: ਯਸਾਇਆ। ਅਤੇ ਹੁਣ ਐ ਯਾਕੂਬ, ਰੱਬ ਜਿਹਨੇ ਤੈਨੂੰ ਪੈਦਾ ਕੀਤਾ ਅਤੇ ਜਿਹਨੇ ਐ ਇਸਰਾਇਲ ਤੈਨੂੰ ਬਣਾਇਆ, ਇੰਜ ਆਖਦਾ ਹੈ ਵੀ ਡਰਨਾ, ਕਿਉਂ ਜੇ ਮੈਂ ਤੇਰਾ ਫਿਦੀਆ ਦਿੱਤਾ ਹੈ, ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ। ਮੈਂ ਹੀ ਰੱਬ ਹਾਂ, ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ ਹੈ। ਮੈਂ ਤੇਰੀ ਕਮਰ ਬੰਨ੍ਹੀ ਭਾਵੇਂ ਤੂੰ ਮੈਨੂੰ ਨਹੀਂ ਪਛਾਣਿਆ। ਐ ਅਸਮਾਨ ਉੱਤੋਂ ਡਿੱਗ ਜਾ, ਹਾਂ ਬੱਦਲ ਰਾਸਤੀ ਵਰਾਉਣ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਅਤੇ ਸੱਚਾਈ ਦਾ ਫਲ ਲਿਆਵੇ, ਉਹ ਉਹਨਾਂ ਨੂੰ ਇਕੱਠਿਆਂ ਉਗਾਵੇ। ਮੈਂ ਰੱਬ ਉਹਨੂੰ ਪੈਦਾ ਕਰਨ ਵਾਲਾ ਹਾਂ। ਉਹਦੇ ਉੱਤੇ ਅਫਸੋਸ ਜਿਹੜਾ ਪਿਓ ਨੂੰ ਆਖੇ ਤੂੰ ਕਿਸ ਸ਼ਹਿਰ ਦਾ ਪਿਓ ਹੈ, ਅਤੇ ਮਾਂ ਨੂੰ ਆਖੇ ਤੂੰ ਕਿਸ ਸ਼ਹਿਰ ਦੀ ਮਾਂ ਹੈ। ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਅਤੇ ਮੈਂ ਹੀ ਅਸਮਾਨ ਨੂੰ ਵਿਛਾਇਆ, ਅਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੀ ਹੁਕਮ ਦਿੱਤਾ। ਫੌਜਾਂ ਦਾ ਰੱਬ ਆਖਦਾ ਹੈ ਮੈਂ ਉਹਨੂੰ ਸੱਚਾਈ ਵਿੱਚ ਪੈਦਾ ਕੀਤਾ ਹੈ, ਅਤੇ ਮੈਂ ਉਹਦੀਆਂ ਸਾਰੀਆਂ ਰਾਹਾਂ ਨੂੰ ਸਿੱਧਾ ਕਰਾਂਗਾ। ਉਹ ਮੇਰੇ ਸ਼ਹਿਰ ਬਣਾਏਗਾ, ਅਤੇ ਮੇਰੇ ਗੁਲਾਮਾਂ ਨੂੰ ਬਗੈਰ ਕੋਈ ਪੈਸਾ ਲਏ ਅਤੇ ਕਿਸੇ ਸ਼ਹਿਰ ਤੋਂ ਬਗੈਰ ਆਜ਼ਾਦ ਕਰੇਗਾ। ਸਾਰੀ ਧਰਤੀ ਦੇ ਸਭ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਅਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਹਾਂ ਅਤੇ ਮੇਰੇ ਸਿਵਾ ਕੋਈ ਨਹੀਂ। ਦਰਸੀ ਵਾਜ ਬਾਈਬਲ ਵਿੱਚੋਂ। ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਅਸਮਾਨ ਅਤੇ ਧਰਤੀ ਨੂੰ ਬਣਾਇਆ, ਅਤੇ ਰੱਬ ਨੇ ਖੁਸ਼ਕੀ ਨੂੰ ਧਰਤੀ ਆਖਿਆ, ਅਤੇ ਜਿਹੜਾ ਪਾਣੀ ਇਕੱਠਾ ਹੋ ਗਿਆ ਸੀ ਉਹਨੂੰ ਸਮੁੰਦਰ, ਅਤੇ ਰੱਬ ਨੇ ਵੇਖਿਆ ਵੀ ਸਭ ਚੰਗਾ ਹੈ। ਫਿਰ ਧਰਤੀ ਨੇ ਘਾਹ ਅਤੇ ਬੂਝੀਆਂ ਨੂੰ, ਜਿਹੜੀਆਂ ਆਪਣੀਆਂ ਆਪਣੀਆਂ ਜਿਨਸਾਂ ਦੇ ਮੁਤਾਬਕ ਬੀਜ ਰੱਖਣ, ਅਤੇ ਫਲਦਾਰ ਰੁੱਖਾਂ ਨੂੰ, ਜਿਨ੍ਹਾਂ ਦੇ ਬੀਜ ਉਹਨਾਂ ਦੀ ਜਿਨਸ ਦੇ ਮੁਤਾਬਕ ਉਹਨਾਂ ਵਿੱਚ ਨੇ, ਉਗਾਇਆ, ਅਤੇ ਰੱਬ ਨੇ ਵੇਖਿਆ ਵੀ ਚੰਗਾ ਹੈ। ਰੱਬ ਨੇ ਦੋ ਵੱਡੇ ਨਈਅਰ ਬਣਾਏ, ਇੱਕ ਵੱਡਾ ਨਈਅਰ ਜਿਹੜਾ ਦਿਨ ਉੱਤੇ ਹੁਕਮ ਕਰਦਾ, ਅਤੇ ਇੱਕ ਨਿੱਕਾ ਨਈਅਰ ਜਿਹੜਾ ਰਾਤ ਉੱਤੇ ਹੁਕਮ ਕਰਦਾ, ਅਤੇ ਤਾਰਿਆਂ ਨੂੰ ਵੀ ਬਣਾਇਆ, ਅਤੇ ਰੱਬ ਨੇ ਵੇਖਿਆ ਵੀ ਚੰਗਾ ਹੈ। ਅਤੇ ਰੱਬ ਨੇ ਵੱਡੇ ਵੱਡੇ ਪਾਣੀ ਦੇ ਜਾਨਵਰਾਂ ਨੂੰ, ਅਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ ਜਿਹੜੇ ਪਾਣੀ ਵਿੱਚ ਬਹੁਤ ਜ਼ਿਆਦਾ ਪੈਦਾ ਹੁੰਦੇ ਸੀ, ਉਹਨਾਂ ਦੀ ਜਿਨਸ ਦੇ ਮੁਤਾਬਕ, ਅਤੇ ਹਰ ਤਰ੍ਹਾਂ ਦੇ ਪਰਿੰਦਿਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕੀਤਾ, ਅਤੇ ਰੱਬ ਨੇ ਵੇਖਿਆ ਭਈ ਚੰਗਾ ਹੈ। ਅਤੇ ਰੱਬ ਨੇ ਜੰਗਲੀ ਜਾਨਵਰਾਂ ਅਤੇ ਚੁਪਾਇਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਬਣਾਇਆ, ਅਤੇ ਰੱਬ ਨੇ ਵੇਖਿਆ ਭਈ ਚੰਗਾ ਹੈ। ਫਿਰ ਰੱਬ ਨੇ ਆਖਿਆ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਅਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਅਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ, ਅਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼: ਬਲਕਿ ਧਰਤੀ ਵਿੱਚੋਂ ਕੋਹਰ ਉੱਠਦੀ ਸੀ ਅਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਅਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ, ਅਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਅਤੇ ਇਨਸਾਨ ਜਿਉਂਦੀ ਜਿੰਦ ਹੋਇਆ। ਅਤੇ ਖੁਦਾਵੰਦ ਰੱਬ ਨੇ ਮਸ਼ਰਕ ਵੱਲ ਅਦਨ ਵਿੱਚ ਇੱਕ ਬਾਗ ਲਾਇਆ, ਅਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਅਤੇ ਖੁਦਾਵੰਦ ਰੱਬ ਨੇ ਹਰ ਰੁੱਖ ਨੂੰ, ਜਿਹੜਾ ਵੇਖਣ ਵਿੱਚ ਖੁਸ਼ਨੁਮਾ ਅਤੇ ਖਾਣ ਲਈ ਚੰਗਾ ਸੀ, ਧਰਤੀ ਵਿੱਚ ਉਗਾਇਆ, ਅਤੇ ਬਾਗ ਦੇ ਵਿਚਕਾਰ ਹਯਾਤ ਦਾ ਰੁੱਖ ਅਤੇ ਨੇਕੀ ਅਤੇ ਬਦੀ ਦੀ ਪਛਾਣ ਦਾ ਰੁੱਖ ਵੀ ਲਾਇਆ। ਅਤੇ ਖੁਦਾਵੰਦ ਰੱਬ ਨੇ ਸਾਰੇ ਵਹਿਸ਼ੀ ਜਾਨਵਰ ਅਤੇ ਹਵਾ ਦੇ ਸਾਰੇ ਪੁਰਿੰਦੇ ਮਿੱਟੀ ਨਾਲ ਬਣਾਏ, ਅਤੇ ਉਹਨਾਂ ਨੂੰ ਆਦਮ ਦੇ ਕੋਲ ਲਿਆਇਆ ਵੀ ਵੇਖੇ ਭਈ ਉਹ ਉਹਨਾਂ ਦਾ ਕੀ ਨਾਂ ਰੱਖਦਾ ਹੈ। ਅਤੇ ਆਦਮ ਨੇ ਜਿਸ ਜਾਨਵਰ ਨੂੰ ਜੋ ਆਖਿਆ ਉਹ ਹੀ ਉਹਦਾ ਨਾਂ ਠਹਿਰਿਆ। ਅਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ, ਅਤੇ ਉਹ ਸੌਂ ਗਿਆ ਅਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਲਿਆ ਅਤੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਅਤੇ ਖੁਦਾਵੰਦ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲੈ ਆਇਆ ਅਤੇ ਆਦਮ ਨੇ ਆਖਿਆ ਭਈ ਤੂੰ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਅਤੇ ਮੇਰੇ ਗੋਸ਼ਤ ਵਿੱਚੋਂ ਗੋਸ਼ਤ ਹੈ, ਇਸ ਲਈ ਨਾਰੀ ਅਖਵਾਏਂਗੀ ਕਿਉਂ ਜੇ ਉਹ ਨਰ ਤੋਂ ਕੱਢੀ ਗਈ। ਪੈਦਾਇਸ਼। ਜਦੋਂ ਧਰਤੀ ਉੱਤੇ ਬਹੁਤ ਬੰਦੇ ਵਧਣ ਲੱਗ ਗਏ ਅਤੇ ਉਹਨਾਂ ਦੀਆਂ ਧੀਆਂ ਪੈਦਾ ਹੋਈਆਂ ਅਤੇ ਰੱਬ ਨੇ ਵੇਖਿਆ ਭਈ ਧਰਤੀ ਉੱਤੇ ਇਨਸਾਨ ਦੀ ਬਦੀ ਬਹੁਤ ਵੱਧ ਗਈ ਹੈ ਅਤੇ ਉਹਦੇ ਦਿਲ ਦੇ ਖਿਆਲ ਅਤੇ ਸੋਚਾਂ ਸਦਾ ਬੁਰੀਆਂ ਹੀ ਹੁੰਦੀਆਂ ਨੇ। ਯਸਾਇਆ। ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਅਤੇ ਤੀਰਗੀ ਉਮਤਾ ਉੱਤੇ, ਪਰ ਖੁਦਾਵੰਦ ਤੇਰੇ ਉੱਤੇ ਤਾਲੇ ਹੋਵੇਗਾ ਅਤੇ ਉਹਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਵੇਗਾ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਯਸਾਇਆ। ਉਹ ਮੇਰੇ ਸਾਰੇ ਮੁਕੱਦਸ ਪਹਾੜ ਨੂੰ ਨੁਕਸਾਨ ਨਾ ਪਹੁੰਚਾਉਣਗੇ ਨਾ ਹਲਾਕ ਕਰਨਗੇ, ਕਿਉਂ ਜੇ ਜਿਸ ਤਰ੍ਹਾਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ ਉਸੇ ਤਰ੍ਹਾਂ ਧਰਤੀ ਰੱਬ ਦੀ ਸਿਆਣ ਨਾਲ ਭਰੀ ਹੈ। ਇਸ ਤਸਨਾ। ਜਿਵੇਂ ਖੁਦਾਵੰਦ ਸਾਡਾ ਰੱਬ, ਇਸ ਲਈ ਤੂੰ ਆਪਣੀ ਚੰਗੀ ਅਹਿਤਿਆਤ ਕਰ। ਇਹ ਨਾ ਹੋਵੇ ਭਈ ਤੂੰ ਵਿਗੜ ਕੇ ਕਿਸੇ ਸ਼ਕਲ ਜਾਂ ਸੂਰਤ ਦੀ ਖੋਦੀ ਹੋਈ ਮੂਰਤ ਆਪਣੇ ਲਈ ਬਣਾ ਲਵੇਂ, ਜਿਹਦੀ ਛਬੀ ਕਿਸੇ ਬੰਦੇ ਜਾਂ ਬੁੱਢੀ ਜਾਂ ਧਰਤੀ ਦੇ ਕਿਸੇ ਜਾਨਵਰ ਜਾਂ ਹਵਾ ਵਿੱਚ ਉੱਡਣ ਵਾਲੇ ਪਰਿੰਦੇ ਜਾਂ ਧਰਤੀ ਉੱਤੇ ਰਿੜਨ ਵਾਲੇ ਜਾਨਵਰ ਜਾਂ ਮੱਛਲੀ ਨਾਲ ਜਿਹੜੀ ਧਰਤੀ ਦੇ ਹੇਠਾਂ ਪਾਣੀ ਵਿੱਚ ਹੁੰਦੀ ਹੈ ਰਲਦੀ ਹੋਵੇ, ਜਾਂ ਜਦੋਂ ਤੂੰ ਅਸਮਾਨ ਵੱਲ ਧਿਆਨ ਕਰੇ ਅਤੇ ਸਾਰੇ ਅਜਰਾਮੇ ਫਲਕ ਯਾਨੀ ਸੂਰਜ ਅਤੇ ਚੰਨ ਅਤੇ ਤਾਰੇ ਵੇਖੇ ਅਤੇ ਗੁੰਮਰਾਹ ਹੋ ਕੇ ਉਹਨਾਂ ਨੂੰ ਸਜਦਾ ਅਤੇ ਉਹਨਾਂ ਦੀ ਇਬਾਦਤ ਕਰਨ ਲੱਗ ਜਾਵੇਂ, ਜਿਨ੍ਹਾਂ ਨੂੰ ਖੁਦਾਵੰਦ ਤੇਰੇ ਰੱਬ ਨੇ ਸਾਰੀ ਧਰਤੀ ਦੀਆਂ ਕੌਮਾਂ ਲਈ ਰੱਖਿਆ ਹੈ। ਜਦੋਂ ਤੋਂ ਇਨਸਾਨ ਨੂੰ ਧਰਤੀ ਉੱਤੇ ਪੈਦਾ ਕੀਤਾ ਉਦੋਂ ਤੋਂ ਸ਼ੁਰੂ ਕਰਕੇ ਤੂੰ ਉਹਨਾਂ ਲੰਘੇ ਹੋਏ ਦਿਨਾਂ ਦਾ ਹਾਲ ਜਿਹੜੇ ਤੇਰੇ ਤੋਂ ਪਹਿਲਾਂ ਹੋ ਗਏ ਨੇ ਉਹਨਾਂ ਤੋਂ ਪੁੱਛ ਅਤੇ ਅਸਮਾਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕਰ ਪਤਾ ਕਰ ਭਈ ਇੰਨੀ ਵੱਡੀ ਵਾਰਦਾਤ ਵਰਗੀ ਕਦੀ ਕੋਈ ਗੱਲ ਹੋਈ ਜਾਂ ਸੁਣਨ ਵਿੱਚ ਆਈ। ਇਹ ਸਭ ਕੁਝ ਤੈਨੂੰ ਇਸ ਲਈ ਵਿਖਾਇਆ ਗਿਆ ਭਈ ਤੂੰ ਜਾਣੇ ਭਈ ਖੁਦਾਵੰਦ ਦੀ ਰੱਬ ਹੈ ਅਤੇ ਉਹਦੇ ਸਵਾਹ ਹੋਰ ਕੋਈ ਹੈ ਹੀ ਨਹੀਂ ਹੈ। ਉਹਨੇ ਆਪਣੀ ਆਵਾਜ਼ ਅਸਮਾਨ ਵਿੱਚੋਂ ਤੈਨੂੰ ਸੁਣਾਈ ਤਾਂ ਜੋ ਤੇਰੀ ਤਰਬੀਅਤ ਕਰੇ। ਇਸ ਲਈ ਅੱਜ ਦੇ ਦਿਨ ਤੂੰ ਜਾਣ ਲੈ ਅਤੇ ਇਸ ਗੱਲ ਨੂੰ ਆਪਣੇ ਦਿਲ ਵਿੱਚ ਬਿਠਾ ਲੈ ਭਈ ਉੱਤੇ ਅਸਮਾਨ ਵਿੱਚ ਅਤੇ ਹੇਠਾਂ ਧਰਤੀ ਉੱਤੇ ਖੁਦਾਵੰਦ ਦੀ ਰੱਬ ਹੈ, ਹੋਰ ਕੋਈ ਦੂਜਾ ਨਹੀਂ। ਯੋਹੰਨਾ। ਪਰ ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ ਭਈ ਜੱਗ ਦੀ ਲੋ ਮੈਂ ਹਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਾ ਚੱਲੇਗਾ ਬਲਕਿ ਹਯਾਤੀ ਦੀ ਲੋ ਪਾਏਗਾ। ਉਹਨਾਂ ਨੇ ਉਹਨੂੰ ਆਖਿਆ ਤੇਰਾ ਪਿਓ ਕਿੱਥੇ ਹੈ? ਯਸੂ ਨੇ ਜਵਾਬ ਦਿੱਤਾ ਨਾ ਤੁਸੀਂ ਮੈਨੂੰ ਜਾਣਦੇ ਹੋ ਨਾ ਮੇਰੇ ਪਿਓ ਨੂੰ, ਜੇ ਮੈਨੂੰ ਜਾਣਦੇ ਤਾਂ ਮੇਰੇ ਪਿਓ ਨੂੰ ਵੀ ਜਾਣਦੇ, ਮੈਂ ਜੋ ਆਪਣੇ ਪਿਓ ਦੇ ਕੋਲ ਵੇਖਿਆ ਉਹ ਆਖਦਾ ਹਾਂ, ਜੋ ਤੁਸੀਂ ਆਪਣੇ ਪਿਓ ਤੋਂ ਸੁਣਿਆ ਉਹ ਕਰਦੇ ਹੋ। ਯਸੂ ਨੇ ਉਹਨਾਂ ਨੂੰ ਆਖਿਆ ਜੇ ਰੱਬ ਤੁਹਾਡਾ ਪਿਓ ਹੁੰਦਾ ਤਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ, ਇਸ ਲਈ ਵੀ ਮੈਂ ਰੱਬ ਵਿੱਚੋਂ ਨਿਕਲਿਆ ਅਤੇ ਆਇਆ ਵਾਂ, ਕਿਉਂ ਜੇ ਮੈਂ ਆਪਣੇ ਕੋਲੋਂ ਨਹੀਂ ਆਇਆ ਬਲਕਿ ਉਹਨੇ ਹੀ ਮੈਨੂੰ ਘੱਲਿਆ ਹੈ। ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਸਮਝਦੇ? ਇਸ ਲਈ ਵੀ ਮੇਰਾ ਕਲਾਮ ਨਹੀਂ ਸੁਣ ਸਕਦੇ? ਤੁਸੀਂ ਆਪਣੇ ਪਿਓ ਅਬਲੀਸ ਵਿੱਚੋਂ ਅਤੇ ਆਪਣੇ ਪਿਓ ਦੀਆਂ ਤਾਂਗਾਂ ਪੂਰੀਆਂ ਕਰਨਾ ਚਾਹੁੰਦੇ ਹੋ। ਉਹ ਸ਼ੁਰੂ ਤੋਂ ਹੀ ਖੂਨੀ ਹੈ ਅਤੇ ਸੱਚਾਈ ਉੱਤੇ ਕਾਇਮ ਨਹੀਂ ਰਿਹਾ ਕਿਉਂ ਜੇ ਉਹਦੇ ਵਿੱਚ ਸੱਚਾਈ ਨਹੀਂ। ਜਦੋਂ ਉਹ ਝੂਠ ਬੋਲਦਾ ਹੈ ਤਾਂ ਆਪਣੀ ਹੀ ਸੁਣਾਉਂਦਾ ਹੈ ਕਿਉਂ ਜੇ ਉਹ ਝੂਠਾ ਹੈ ਬਲਕਿ ਝੂਠ ਦਾ ਪਿਓ ਹੈ। ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਸਾਬਤ ਕਰਦਾ ਹੈ? ਜੇ ਮੈਂ ਸੱਚ ਬੋਲਦਾ ਤਾਂ ਮੇਰਾ ਯਕੀਨ ਕਿਉਂ ਨਹੀਂ ਕਰਦੇ? ਜਿਹੜਾ ਰੱਬ ਵੱਲੋਂ ਹੁੰਦਾ ਹੈ ਉਹ ਰੱਬ ਦੀਆਂ ਗੱਲਾਂ ਸੁਣਦਾ ਹੈ। ਤੁਸੀਂ ਇਸ ਲਈ ਨਹੀਂ ਸੁਣਦੇ ਵੀ ਰੱਬ ਵੱਲੋਂ ਨਹੀਂ ਹੋ। ਯੋਹੰਨਾ। ਇਹ ਬੱਚੋ ਤੁਸੀਂ ਰੱਬ ਵੱਲੋਂ ਹੋ, ਅਸੀਂ ਰੱਬ ਵੱਲੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ। ਯੋਹੰਨਾ ਜਿਹੜਾ ਰੱਬ ਤੋਂ ਜੰਮਿਆ ਹੈ ਉਹ ਜੱਗ ਉੱਤੇ ਗਾਲਬ ਆਉਂਦਾ ਹੈ। ਅਸੀਂ ਜਾਣਦੇ ਹਾਂ ਵੀ ਜਿਹੜਾ ਵੀ ਰੱਬ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਬਲਕਿ ਉਹਦੀ ਹਿਫਾਜ਼ਤ ਉਹ ਕਰਦਾ ਹੈ ਜਿਹੜਾ ਰੱਬ ਤੋਂ ਜੰਮਿਆ, ਅਤੇ ਉਹ ਸਰੀਰ ਉਹਨੂੰ ਹੱਥ ਨਹੀਂ ਲਾ ਸਕਦਾ। ਅਬਰਾਨੀਓ ਐ ਰੱਬਾ, ਤੇਰਾ ਤਖ਼ਤ ਹਮੇਸ਼ਾ ਤੀਕਰ ਰਹੇਗਾ ਅਤੇ ਤੇਰੀ ਬਾਦਸ਼ਾਹੀ ਦਾ ਅੱਸਾ ਰਾਸਤੀ ਦਾ ਅੱਸਾ ਹੈ। ਅਤੇ ਇਹ ਭਈ ਐ ਰੱਬਾ, ਤੂੰ ਸ਼ੁਰੂ ਵਿੱਚ ਧਰਤੀ ਦੀ ਨਿਉਂ ਰੱਖੀ ਅਤੇ ਅਸਮਾਨ ਤੇਰੇ ਹੱਥ ਦੀ ਕਾਰੀਗਰੀ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਸਭ ਦਾ ਹਾਕਮ ਹੈ, ਉਹ ਇਲਾਹੀ ਅਸੂਲ ਪਿਆਰ ਆਲਮਗੀਰ ਵਜ੍ਹਾ ਇਕੱਲਾ ਖਾਲਕ ਹੈ ਅਤੇ ਦੂਜਾ ਖੁਦਕਾਰ ਮੌਜੂਦ ਨਹੀਂ ਹੈ। ਉਹ ਸਭ ਵਿੱਚ ਸ਼ਾਮਲ ਹੈ ਅਤੇ ਜੋ ਕੁਝ ਅਬਦੀ ਅਤੇ ਅਸਲੀ ਹੈ ਉਸ ਸਭ ਕੁਝ ਦੇ ਰਾਹੀਂ ਉਹ ਪਰਛਾਵਾਂ ਬਣਦਾ, ਕਿਸੇ ਹੋਰ ਸ਼ਾਇਦ ਰਾਹੀਂ ਨਹੀਂ। ਉਹ ਸਾਰੀ ਖਾਲੀ ਥਾਂ ਪੂਰ ਕਰਦਾ ਹੈ। ਕਿਉਂ ਜੇ ਰੱਬ ਹੀ ਸਭ ਕੁਝ ਹੈ ਅਤੇ ਉਹਦੇ ਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਯੋਹੰਨਾ ਦੀ ਅੰਜੀਲ ਵਿੱਚ ਇਹ ਵਾਜ਼ਾ ਕੀਤਾ ਗਿਆ ਹੈ ਵੀ ਸਾਰੀਆਂ ਸ਼ੈਵਾਂ ਰੱਬ ਦੇ ਕਲਾਮ ਨਾਲ ਵਜੂਦ ਵਿੱਚ ਆਈਆਂ, ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਸ ਲੋਗੋਸ ਕਲਾਮ ਦੇ ਬਗੈਰ ਪੈਦਾ ਨਹੀਂ ਹੋਈ। ਹਰ ਚੰਗੀ ਅਤੇ ਤਾਰੀਫ ਵਾਲੀ ਸ਼ੈ ਰੱਬ ਨੇ ਬਣਾਈ, ਜਿਹੜੀ ਵੀ ਫਾਲਤੂ ਅਤੇ ਨੁਕਸਾਨ ਵਾਲੀ ਸ਼ੈ ਹੈ ਉਹ ਉਹਨੇ ਨਹੀਂ ਬਣਾਈ, ਇਸ ਲਈ ਉਹ ਗੈਰ ਅਸਲੀ ਹੈ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਅਤੇ ਵੇਖਿਆ ਭਈ ਚੰਗਾ ਹੈ। ਦੂਜੀ ਸੂਰਤ ਵਿੱਚ ਜਿਸਮਾਨੀ ਹਿੱਸਾ ਇਹ ਵਾਜ਼ਿਆ ਕਰਦੀਆਂ ਨੇ, ਜੇ ਅਸੀਂ ਗਲਤੀ ਦੀ ਤਾਰੀਖ ਵੱਲ ਸੱਚਾਈ ਦੇ ਰਿਕਾਰਡ ਵਾਂਗਰ ਧਿਆਨ ਕਰਦੇ ਹਾਂ, ਅਤੇ ਪਾਪ ਅਤੇ ਬਿਮਾਰੀ ਦਾ ਰੂਹਾਨੀ ਰਿਕਾਰਡ ਮਾਦੀ ਹਿੱਸਾ ਦੇ ਝੂਠੇ ਨਤੀਜੇ ਦੀ ਹਿਮਾਇਤ ਕਰਦਾ ਹੈ। ਪਾਪ ਬਿਮਾਰੀ ਅਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਹੈ, ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਹੈ। ਠੀਕ ਤਰ੍ਹਾਂ ਸ਼ੁਰੂ ਕਰਨਾ ਠੀਕ ਤਰ੍ਹਾਂ ਅਖੀਰ ਹੋਣਾ ਹੈ। ਇਲਾਹੀ ਸਿਆਣੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਹੈ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਹੈ। ਪੈਦਾਇਸ਼ ਦੇ ਦੂਜੇ ਬਾਬ ਵਿੱਚ ਰੱਬ ਅਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ, ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਹੈ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀਏ ਤਾਂ ਕਾਦਰ ਮੁਤਲਿਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਹੈ। ਜਦੋਂ ਅਸੀਂ ਮੁਬਹਿਮ ਰੂਹਾਨੀ ਕੁਵਤ ਨੂੰ ਦੇ ਛੱਡਦੇ ਹਾਂ, ਯਾਨੀ ਕਿ ਜਦੋਂ ਅਸੀਂ ਇਹ ਕੰਮ ਆਪਣੇ ਨਜ਼ਰੀਆਂ ਵਿੱਚ ਕਰਦੇ ਹਾਂ, ਤਾਂ ਬੇਸ਼ੱਕ ਅਸੀਂ ਮਾਦੇ ਨੂੰ ਜੋ ਕੁਝ ਇਹ ਨਹੀਂ ਰੱਖਦਾ ਜਾਂ ਨਹੀਂ ਰੱਖ ਸਕਦਾ ਉਹਦੇ ਨਾਲ ਅਸਲ ਵਿੱਚ ਛੱਡ ਨਹੀਂ ਸਕਦੇ। ਅਸੀਂ ਕਾਦਰ ਮੁਤਲਿਕ ਤੋਂ ਮੁੱਕਰਦੇ ਹਾਂ, ਕਿਉਂ ਜੇ ਇੰਜ ਦੇ ਨਜ਼ਰੀਏ ਦੋਵਾਂ ਵਿੱਚੋਂ ਇੱਕ ਵੱਲ ਲੈ ਕੇ ਜਾਂਦੇ ਨੇ, ਜਾਂ ਤਾਂ ਇਹ ਮਾਦੇ ਦੇ ਆਪਣੇ ਇਰਤਕਾ ਅਤੇ ਆਪਣੀ ਹੁਕਮਰਾਨੀ ਦੀ ਪੇਸ਼ਕਦਮੀ ਕਰਦੇ ਨੇ, ਜਾਂ ਫਿਰ ਇਹ ਫਰਜ਼ ਕਰਦੇ ਨੇ ਵੀ ਮਾਦਾ ਰੂਹ ਦੀ ਪੈਦਾਵਾਰ ਹੈ। ਇਸ ਦੋਰੀ ਔਖਲ ਦੀ ਪਹਿਲੀ ਟਾਹਣੀ ਨੂੰ ਛੱਡਣਾ ਅਤੇ ਆਪਣੇ ਅਤੇ ਆਪਣੇ ਵਿੱਚ ਮਾਦੇ ਨੂੰ ਤਾਕਤ ਦੇ ਤੌਰ 'ਤੇ ਕਰਨਾ ਖਾਲਕ ਨੂੰ ਉਹਦੀ ਬਣਾਈ ਹੋਈ ਕਾਇਨਾਤ ਵਿੱਚੋਂ ਖਾਰਜ ਕਰਨ ਦੇ ਬਰਾਬਰ ਹੈ, ਜਦਕਿ ਇਸ ਦੋਰੀ ਔਖਲ ਦੀ ਦੂਜੀ ਟਾਹਣੀ ਨੂੰ ਅਪਣਾਉਣਾ ਅਤੇ ਰੱਬ ਨੂੰ ਮਾਦੇ ਦੇ ਖਾਲਕ ਦੇ ਤੌਰ 'ਤੇ ਅਹਿਮੀਅਤ ਦੇਣਾ ਨਾ ਸਿਰਫ ਉਹਨੂੰ ਸਾਰੀਆਂ ਤਬਾਹੀਆਂ ਜਿਸਮਾਨੀ ਅਤੇ ਇਖਲਾਕੀ ਦਾ ਜ਼ਿੰਮੇਵਾਰ ਬਣਾਉਣਾ ਹੈ, ਬਲਕਿ ਉਹਨੂੰ ਇਹਨਾਂ ਦਾ ਵਸੀਲਾ ਬਣਨ ਦੇ ਤੌਰ 'ਤੇ ਮਸ਼ਹੂਰ ਕਰਨਾ ਵੀ ਹੈ, ਅਤੇ ਇਸ ਤਰ੍ਹਾਂ ਉਹਨੂੰ ਕੁਦਰਤੀ ਕਾਨੂੰਨ ਦੇ ਹੇਠਾਂ ਅਤੇ ਸ਼ਕਲ ਵਿੱਚ ਲਗਾਤਾਰ ਬਦਨਜ਼ਮੀ ਨੂੰ ਜਾਰੀ ਰੱਖਣ ਦਾ ਕਸੂਰਵਾਰ ਬਣਾਉਣਾ ਹੈ। ਕਿ ਖਾਲਕ ਆਪਣੀ ਮਖਲੂਕ ਨੂੰ ਹਲਾਕ ਕਰਦਾ ਹੈ? ਇੰਜ ਨਹੀਂ ਹੋ ਸਕਦਾ। ਇਹ ਰੱਬ ਦੇ ਬਾਰੇ ਸਾਡੇ ਉਹਨਾਂ ਵੱਡੇ ਖਿਆਲਾਂ ਦੇ ਉਲਟ ਹੋਵੇਗਾ, ਭਈ ਉਹਨੂੰ ਪਹਿਲੇ ਕਾਨੂੰਨ ਅਤੇ ਵਜ੍ਹਾ ਬਣਨ ਦੇ ਕਾਬਲ ਤਸੱਵਰ ਕਰਨਾ, ਭਈ ਬਦੀ ਵਾਲੇ ਨਤੀਜੇ ਪੈਦਾ ਹੋਣ ਅਤੇ ਫਿਰ ਲੋਕ ਜਿਹੜੇ ਕੰਮ ਕਰਨ ਤੋਂ ਬਾਜ਼ ਨਹੀਂ ਆ ਸਕਦੇ ਉਹ ਕਰਦਿਆਂ ਹੋਏ ਉਹਦੇ ਹੁਕਮ ਦੀ ਨਾਫਰਮਾਨੀ ਕਰਨ ਵਾਲੇ ਲਾਚਾਰਾਂ ਨੂੰ ਸਜ਼ਾ ਦਿੰਦਾ ਹੈ। ਚੰਗਿਆਈ ਤਜਰਬਾਤੀ ਪਾਪ ਦੀ ਲਿਖਾਰੀ ਨਹੀਂ ਹੈ, ਨਾ ਹੋ ਸਕਦੀ ਹੈ। ਰੱਬ ਯਾਨੀ ਚੰਗਿਆਈ ਬਿਮਾਰੀ ਨਹੀਂ ਪੈਦਾ ਕਰ ਸਕਦਾ, ਜਿਵੇਂ ਭਲਿਆਈ ਬਦੀ ਦੀ ਵਜ੍ਹਾ ਅਤੇ ਸਿਹਤ ਬਿਮਾਰੀ ਨਹੀਂ ਲਿਆ ਸਕਦੀ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਬਦੀ ਹੌਲਨਾਕ ਧੋਖਾ ਅਤੇ ਗੈਰ ਅਸਲੀ ਵਜੂਦੀਅਤ ਹੈ। ਬਦੀ ਉੱਚੀ ਨਹੀਂ ਹੈ, ਚੰਗਿਆਈ ਲਾਚਾਰ ਨਹੀਂ ਹੈ, ਨਾ ਹੀ ਮਾਦੇ ਨੇ, ਨਾ ਦੀ ਕਾਨੂੰਨ ਪਹਿਲੇ ਅਤੇ ਰੂਹ ਦੇ ਕਾਨੂੰਨ ਦੂਜੇ ਨੰਬਰ 'ਤੇ ਨਹੀਂ। ਇਸ ਸਬਕ ਤੋਂ ਬਗੈਰ ਅਸੀਂ ਕਾਮਲ ਪਿਓ ਜਾਂ ਇਨਸਾਨ ਦੇ ਇਲਾਹੀ ਅਸੂਲ ਤੋਂ ਆਪਣੀ ਨਜ਼ਰ ਹਟਾ ਲੈਂਦੇ ਹਾਂ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਅਤੇ ਇਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਅਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਇੰਝ ਰੱਬ ਪਾਪ, ਬਿਮਾਰੀ ਅਤੇ ਮੌਤ ਪੈਦਾ ਕਰਨ ਦੇ ਕਾਬਲ ਨਹੀਂ, ਜਿਵੇਂ ਉਹ ਇਹਨਾਂ ਗਲਤੀਆਂ ਦਾ ਤਜਰਬਾ ਕਰਨ ਦੇ ਕਾਬਲ ਨਹੀਂ। ਫਿਰ ਉਹਦੇ ਲਈ ਇਸ ਗਲਤੀਆਂ ਵਾਲੀ ਤੱਕੜੀ ਦੇ ਹੇਠਾਂ ਰਹਿਣ ਵਾਲਾ ਇਨਸਾਨ ਬਣਾਉਣਾ ਕਿਵੇਂ ਮੁਮਕਿਨ ਸੀ? ਯਾਨੀ ਉਹ ਇਨਸਾਨ ਜਿਹਨੂੰ ਹੁਣ ਇਲਾਹੀ ਸੂਰਤ ਉੱਤੇ ਬਣਾਇਆ ਗਿਆ ਹੈ। ਯਸੂ ਨੇ ਮੁਜੱਸਮ ਬਦੀ ਦੇ ਬਾਰੇ ਆਖਿਆ ਭਈ ਇਹ ਝੂਠੀ ਏ ਅਤੇ ਝੂਠੇ ਦਾ ਪਿਓ ਏ। ਸੱਚਾਈ ਨਾ ਝੂਠ ਨੂੰ, ਝੂਠ ਦੀ ਲਿਆਕਤ ਨੂੰ ਅਤੇ ਨਾ ਹੀ ਝੂਠੇ ਨੂੰ ਪੈਦਾ ਕਰਦੀ ਏ। ਜੇ ਇਨਸਾਨ ਇਹ ਯਕੀਨ ਕਰਨਾ ਛੱਡ ਦੇਵੇ ਭਈ ਰੱਬ ਪਾਪ, ਬਿਮਾਰੀ ਅਤੇ ਮੌਤ ਨੂੰ ਬਣਾਉਂਦਾ ਏ ਜਾਂ ਇਨਸਾਨ ਨੂੰ ਇਸ ਦਰੋਹੀ ਤਰਾਜ਼ੂ ਦੀਆਂ ਤਕਲੀਫਾਂ ਦੇ ਕਾਬਲ ਬਣਾਉਂਦਾ ਏ ਅਤੇ ਗਲਤੀ ਦੀਆਂ ਨੀਹਾਂ ਜ਼ਾਇਲ ਹੋ ਜਾਣਗੀਆਂ ਅਤੇ ਗਲਤੀ ਦੀ ਤਬਾਹੀ ਪੱਕੀ ਹੋ ਜਾਵੇਗੀ। ਯਸੂ ਨੇ ਇਹ ਕਦੀ ਨਹੀਂ ਆਖਿਆ ਭਈ ਰੱਬ ਨੇ ਸ਼ੈਤਾਨ ਨੂੰ ਬਣਾਇਆ, ਬਲਕਿ ਉਹਨੇ ਆਖਿਆ ਤੁਸੀਂ ਆਪਣੇ ਪਿਓ ਅਬਲੀਸ ਤੋਂ ਹੋ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਇਹ ਜ਼ਾਹਿਰ ਕਰਨਾ ਸੀ ਭਈ ਮਾਦੇ ਵਿੱਚ ਸਿਆਣ ਆਪਣੇ ਆਪ ਦੀ ਲਿਖਾਰੀ ਏ ਅਤੇ ਸਾਦਾ ਤੌਰ 'ਤੇ ਝੂਠ ਅਤੇ ਧੋਖਾ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਇਕੱਲੀ ਸਿਆਣ ਏ ਅਤੇ ਇਹ ਭਈ ਲਾਮਹਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ ਸਿਆਣ ਨਹੀਂ, ਸੱਚਿਆਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਅਤੇ ਜ਼ਹਾਨਤ ਤੋਂ ਵੱਖ ਏ। ਨਾ ਦੀ ਫਾਨੀ ਸਿਆਣ ਗੈਰ ਵਜੂਦ ਰੱਖਦਿਆਂ ਹੋਏ ਅਤੇ ਲਗਾਤਾਰ ਲਾਫਾਨੀ ਵਜੂਦ ਦੇ ਦਾਇਰੇ ਵਿੱਚ ਨਾ ਹੁੰਦਿਆਂ ਹੋਏ ਨਕਲੀ ਤਾਕਤ ਦੀ ਨਕਲ ਕਰਦਿਆਂ ਹੋਏ ਇਲਾਹੀ ਤਖਲੀਕ ਨੂੰ ਬਦਲ ਨਹੀਂ ਸਕਦੀ ਅਤੇ ਇਹਦੇ ਬਾਅਦ ਆਪਣੀ ਸੱਤਾ ਉੱਤੇ ਬੰਦਿਆਂ ਜਾਂ ਸ਼ੈਵਾਂ ਨੂੰ ਦੁਬਾਰਾ ਨਹੀਂ ਬਣਾ ਸਕਦੀ, ਕਿਉਂਕਿ ਸਭ ਕੁਝ ਵਿੱਚ ਸ਼ਾਮਲ ਲਾਮਹਦੂਦੀਅਤ ਦੇ ਦਾਇਰੇ ਤੋਂ ਕੁਝ ਵੀ ਬਾਹਰ ਨਹੀਂ, ਜਿਹਦੇ ਵਿੱਚ ਅਤੇ ਜਿਹਦਾ ਰੱਬ ਹੀ ਇਕੱਲਾ ਖਾਲਿਕ ਹੈ। ਖਾਲਕ ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜੋ ਬਣਿਆ ਹੋਇਆ ਹੈ ਅਤੇ ਜਿਹੜਾ ਆਪਣੇ ਖਿਲਾਫ ਇੱਕ ਵੀ ਐਟਮ ਜਾਂ ਇੱਕ ਵੀ ਅਨਸਰ ਨਹੀਂ ਬਣਾ ਸਕਿਆ। ਜਦੋਂ ਬਸ਼ਰ, ਰੱਬ ਅਤੇ ਇਨਸਾਨ ਜਿਹੜੇ ਤਖਲੀਕ ਦੀਆਂ ਬਹੁਤੀਆਂ ਸ਼ੈਵਾਂ ਨੇ ਇਹਨਾਂ ਦੇ ਬਾਰੇ ਹੋਰ ਠੀਕ ਖਿਆਲ ਪਾ ਲੈਂਦੇ ਨੇ ਅਤੇ ਜੋ ਕੁਝ ਪਹਿਲੇ ਲੁਕਿਆ ਸੀ ਉਹ ਹੁਣ ਸਾਹਮਣੇ ਆਵੇਗਾ, ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਵੀ ਹਯਾਤੀ ਰੂਹੇ ਨਾ ਮਾਦੇ ਵਿੱਚ ਨਾ ਮਾਦੇ ਤੋਂ, ਇਹ ਸਿਆਣ ਰੱਬ ਚੰਗਿਆਈ ਵਿੱਚ ਸਭ ਕੁਝ ਲੱਭਦਿਆਂ ਹੋਏ ਅਤੇ ਕਿਸੇ ਹੋਰ ਸਿਆਣ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪਣੀ ਬਣਾਈ ਹੋਈ ਕਾਮਲੀਅਤ ਵਿੱਚ ਵਧੇਗਾ। ਰੱਬ ਅਤੇ ਉਹਦੀਆਂ ਸ਼ਕਲਾਂ ਹੀ ਹਸਤੀ ਦੀਆਂ ਇਕੱਲੀਆਂ ਅਸਲੀਅਤਾਂ ਨੇ। ਉਹ ਸਭ ਕੁਝ ਜਿਹੜਾ ਬਣਾਇਆ ਗਿਆ ਰੱਬ ਦਾ ਕੰਮ ਹੈ ਅਤੇ ਸਭ ਚੰਗਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।